ਵਾਰ 40 ਪੌੜੀ 9 ਵਿੱਚ ਪਾਵਨ ਬਚਨ ਹਉਮੈ ਹੰਕਾਰ ਦੇ ਬਾਰੇ 'ਚ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦਿਆਂ ਹੋਇਆਂ ਪਵਿੱਤਰ ਬਚਨ ਉਚਾਰ ਰਹੇ ਨੇ ਆਪਣੇ ਮੁਖਾਰਬਿੰਦ ਤੋਂ ਕਿਸੈ ਰਿੱਧ ਸਿੱਧ ਕਿਸੈ ਦੇ ਕਿਸੈ ਨਿਧ ਕਰਾ ਮਾਤ ਸੋ ਕਿਸੈ ਕਿਸੈ ਰਸਾਇਣ ਕਿਸੈ ਮਣੀ ਕਿਸੈ ਪਾਰਸ ਕਿਸੈ ਅੰਮ੍ਰਿਤ ਰਿਸੈ ਤੰਤ ਮੰਤ ਪਾਖੰਡ ਕਿਸੈ ਵੀਰਾਰਦ ਦਸੰਤਰ ਦਿਸੈ ਕਿਸੈ ਕਾਮ ਧੇਨ ਪਾਰ ਜਾਤ ਕਿਸੈ ਲਖਮੀ ਦੇਵੈ ਜਿਸੈ ਨਾਟਕ ਚੇਟਕ ਆਸਣ ਨਿਵਲੀ ਕਰਮ ਭਰਮ ਭਉ ਮਿਸੈ ਜੋਗੀ ਭੋਗੀ ਜੋਗ ਭੋਗ ਸਦਾ ਸੰਜੋਗ ਵਿਜੋਗ ਸਲਿਸੈ ਓਅੰਕਾਰ ਅਕਾਰ ਸੋ ਤਿਸੈ ਓਅੰਕਾਰ ਅਕਾਰ ਸੋ ਤਿਸੈ ਇਹ ਸਾਰੇ ਦਾ ਸਾਰਾ ਦਿਸ ਦਾ ਆਕਾਰ ਉਸ ਨਿਰੰਕਾਰ ਵਾਹਿਗੁਰੂ ਓਅੰਕਾਰ ਪਰਮਾਤਮਾ ਦਾ ਹੀ ਹੈ। ਬੜੇ ਬੜੇ ਆਪਣੇ ਆਪ ਨੂੰ ਧਰਮਾਤਮਾ ਅਖਵਾਉਣ ਵਾਲੇ ਤੇ ਬੜੇ ਬੜੇ ਆਪਣੇ ਆਪ ਨੂੰ ਭਜਨ ਬੰਦਗੀ ਵਿੱਚ ਉੱਗੇ ਹੋਏ ਤੇ ਰਿਧੀਆਂ ਸਿਧੀਆਂ ਤੇ ਕਰਾਮਾਤਾਂ ਦੇ ਧਾਰਨੀ ਅਖਵਾਉਣ ਵਾਲੇ ਲੋਕ ਇਸ ਧਰਤੀ ਤੇ ਆਏ। ਇਹ ਠੀਕ ਹੈ ਕਿ ਉਹ ਨਿਰੰਕਾਰ ਵਾਹਿਗੁਰੂ ਦੀ ਹੀ ਕੁਦਰਤ ਹੈ, ਪਰ ਬਹੁਤਾਤ ਸੰਸਾਰ ਦੀ ਜਿਹੜੀ ਹੈ ਰਿਧੀਆਂ ਸਿਧੀਆਂ ਤੇ ਕਰਾਮਾਤਾਂ ਵਾਲੇ ਲੋਕ ਹੰਕਾਰ ਦੇ ਵਿੱਚ ਗਰੱਸੇ ਹੋਏ ਹੀ ਸੰਸਾਰ ਤੋਂ ਕੂਚ ਕਰ ਗਏ। ਉਸ ਓਅੰਕਾਰ ਦੇ ਚਰਨਾਂ 'ਚ ਭਾਵ ਪਰਮੇਸ਼ਰ ਦੇ ਚਰਨਾਂ ਵਿੱਚ ਉਹ ਲੋਕ ਹੀ ਕਬੂਲ ਹੋਏ ਜਿਨ੍ਹਾਂ ਦੇ ਮਨ ਹਿਰਦੇ 'ਚ ਉਸ ਓਅੰਕਾਰ ਪਰਮੇਸ਼ਰ ਦਾ ਨਾਮ ਵਸਿਆ ਸੀ, ਬਾਣੀ ਸ਼ਬਦ ਵਸਿਆ ਸੀ ਤੇ ਸ਼ਬਦ ਦੁਆਰਾ ਜਿਨ੍ਹਾਂ ਦੇ ਅੰਦਰ ਦੀ ਹਉਮੈ ਦਾ ਨਾਸ਼ ਹੋ ਗਿਆ ਸੀ ਉਹ ਹੀ ਪ੍ਰਵਾਨ ਹੋਏ। ਫੁਰਮਾਨ ਕਰ ਰਹੇ ਨੇ ਭਾਈ ਗੁਰਦਾਸ ਜੀ, ਕਿਸੈ ਰਿੱਧ ਸਿੱਧ ਕਿਸੈ ਦੇ ਕਿਸੈ ਨਿਧ ਕਰਾ ਮਾਤ ਸੋ ਕਿਸੈ, ਕਿਸੇ ਨੂੰ ਰਿਧੀਆਂ ਕਿਸੇ ਨੂੰ ਸਿੱਧੀਆਂ ਕਿਸੇ ਨੂੰ ਨਿਧੀਆਂ ਤੇ ਕਿਸੇ ਨੂੰ ਕਰਾ ਮਾਤਾਂ ਉਸ ਨਿਰੰਕਾਰ ਪਰਮੇਸ਼ਰ ਨੇ ਦਿੱਤੀਆਂ ਨੇ। ਕਹਿਣ ਲੱਗੇ ਕਿਸੈ ਰਸਾਇਣ ਕਿਸੈ ਮਣੀ ਕਿਸ ਪਾਰਸ ਕਿਸੈ ਅੰਮ੍ਰਿਤ ਰਿਸੈ, ਕਿਸੇ ਨੂੰ ਰਸਾਇਣ ਕਿਸੇ ਨੂੰ ਮਣੀ ਕਿਸੇ ਨੂੰ ਪਾਰਸ ਤੇ ਕਿਸੇ ਨੂੰ ਅੰਮ੍ਰਿਤ ਰਸ ਉਹਨੇ ਦਿੱਤਾ ਹੈ। ਤੰਤ ਮੰਤ ਪਾਖੰਡ ਕਿਸੈ ਵੀਰਾ ਰਾਧ ਦਸੰਤਰ ਦਿਸੈ, ਕਿਸੇ ਨੂੰ ਤੰਤਰ ਤੇ ਕਿਸੇ ਨੂੰ ਮੰਤਰ, ਫਿਰ ਕਹਿੰਦੇ ਕਿਸੇ ਨੂੰ ਪਖੰਡ ਤੇ ਕਿਸੇ ਨੂੰ ਵੀਰਾ ਰਾਧ। ਵੀਰਾ ਰਾਧ ਦਾ ਸਾਧ ਸੰਗਤ ਅਰਥ ਹੁੰਦਾ ਹੈ ਕਈ ਐਸੇ ਐਸੇ ਲੋਕ ਨੇ ਜਿਹੜੇ ਮਸਾਨ ਜਗਾਉਣ ਵਾਸਤੇ ਜਾਂਦੇ ਆ ਮੁਰਦੇ ਦੀ ਰੂਹ ਨੂੰ, ਉਹ ਕਹਿੰਦੇ ਅਸੀਂ ਜਗਾ ਸਕਦੇ ਹਾਂ। ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਮਸਾਨ ਜਗਾਉਣੇ ਤਰ੍ਹਾਂ ਤਰ੍ਹਾਂ ਦੇ ਮੰਤਰ ਪੜ੍ਹ ਕੇ, ਕਿਸੇ ਨੂੰ ਉਹ ਵੀ ਤੂੰ ਦਿੱਤਾ ਕਹਿੰਦੇ ਪਰਮੇਸ਼ਰ। ਦੇਸ਼ ਦਸੰਤਰ ਦਿਸੈ ਤੇ ਕੋਈ ਦੇਸ਼ ਦਸ਼ਾਂਤਰਾਂ ਦੇ ਵਿੱਚ ਇੱਕ ਦੇਸ਼ ਤੋਂ ਦੂਜੇ ਦੇਸ਼ ਦੂਜੇ ਤੋਂ ਤੀਜੇ ਦੇਸ਼ ਉਹ ਸੰਸਾਰ ਜਗਤ ਵਿੱਚ ਭਟਕ ਰਿਹਾ, ਕੋਈ ਤੰਤਰਾਂ ਮੰਤਰਾਂ 'ਚ ਲੱਗਾ, ਕੋਈ ਤਰ੍ਹਾਂ ਤਰ੍ਹਾਂ ਦੇ ਭੇਖ ਬਣਾ ਕੇ ਪਖੰਡਾਂ 'ਚ ਲੱਗਾ ਆ, ਤੇ ਕਈ ਐਸੇ ਆ ਜਿਹੜੇ ਮਸਾਨ ਆਦਿਕ ਜਗਾਉਣੇ ਤੇ ਇਹਨਾਂ ਕੰਮਾਂ ਦੇ ਵਿੱਚ ਗਲਤਾਨ ਹੋਏ ਫਿਰਦੇ। ਕਿਸੈ ਕਾਮ ਧੇਨ ਪਾਰ ਜਾਤ ਕਿਸੈ ਲਖਮੀ ਦੇਵੈ ਜਿਸੈ, ਕਿਸੇ ਨੂੰ ਕਾਮ ਧੇਨ ਕਿਸੇ ਨੂੰ ਕਲਪ ਬਿਰਸ਼ ਤੇ ਕਿਸੇ ਨੂੰ ਲਛਮੀ ਮਾਇਆ ਦੇ ਰੱਖੀ ਹੈ, ਤੇ ਕਈ ਦੁਨੀਆਂ 'ਚ ਐਸੇ ਆ ਜਿਹੜੇ ਚੱਕਰਵਰਤੀ ਰਾਜੇ ਬਣੇ ਫਿਰਦੇ ਦੁਨੀਆਂ 'ਚ, ਉਹ ਵੀ ਭਟਕ ਰਹੇ। ਹੋਰ ਕੀ ਨੇ, ਨਾਟਕ ਚੇਟਕ ਆਸਣ ਨਿਵਲੀ ਕਰਮ ਭਰਮ ਭਉ ਮਿਸੈ, ਕੋਈ ਤਰ੍ਹਾਂ ਤਰ੍ਹਾਂ ਦੇ ਖਿਲਾੜੀ ਬਣ ਕੇ ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਖੇਡਦੇ ਫਿਰਦੇ। ਨਾਟਕ ਚੇਟਕ ਆਪਣੇ ਵੱਸ 'ਚ ਕਰ ਲੈਂਦੇ, ਕਰਾਮਾਤਾਂ ਦਿਖਾਉਂਦੇ ਆ। ਐਸੇ ਐਸੇ ਲੋਕ ਨੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਕਈ ਆਸਣ ਲਾਉਂਦੇ ਆ, ਕਈ ਯੋਗੀ ਲੋਕ ਨੇ ਜਿਹੜੇ ਨਿਵਲੀ ਕਰਮ ਕਰਦੇ ਆ, ਪੇਟ ਦੀਆਂ ਨਾੜਾਂ ਨੂੰ ਘੁਮਾਉਣਾ ਤੇ ਕਹਿਣਾ ਇਹਦੇ ਨਾਲ ਪੇਟ ਸਾਫ਼ ਹੁੰਦਾ, ਇਹਨੂੰ ਨਿਵਲੀ ਕਰਮ ਕਹਿੰਦੇ ਨੇ ਜੋਗੀ। ਕਰਮ ਭਰਮ ਭਉ ਮਿਸੈ, ਤਰ੍ਹਾਂ ਤਰ੍ਹਾਂ ਦੇ ਕਰਮ ਧਰਮ ਤੇ ਭਰਮਾਂ ਦੇ ਵਿੱਚ ਗਰੱਸੇ ਹੋਏ ਆ, ਭਾਵ ਸਾਰੇ ਦੇ ਸਾਰੇ ਠੋਕਰਾਂ ਹੀ ਖਾ ਰਹੇ, ਸਾਰੇ ਦੇ ਸਾਰੇ ਖੁਆਰ ਹੀ ਹੋ ਰਹੇ। ਪਰਮੇਸ਼ਰ ਦੇ ਨਾਮ ਸਿਮਰਨ ਤੋਂ ਇਹ ਸਾਰੇ ਦਾ ਸਾਰਾ ਕੁਝ ਉਰੇ ਆ। ਹੋਰ ਕੌਣ ਕੌਣ ਨੇ ਸੰਸਾਰ 'ਚ? ਜੋਗੀ ਭੋਗੀ, ਜੋਗ ਭੋਗ, ਸਦਾ ਸੰਜੋਗ ਵਿਯੋਗ ਸਲਿਸੈ। ਕਈ ਜੋਗੀ ਜੋਗ ਦੇ ਵਿੱਚ ਤੇ ਕਈ ਭੋਗੀ ਭੋਗਾਂ ਦੇ ਵਿੱਚ ਹੀ ਗਲਤਾਨ ਹੋਏ ਫਿਰਦੇ ਆ। ਸੰਜੋਗ ਵਿਯੋਗ ਸਲਿਸੈ, ਭਾਈ ਗੁਰਦਾਸ ਜੀ ਕਹਿੰਦੇ ਸਲਿਸੈ ਦਾ ਤਾਂ ਵਿਸ਼ੇਸ਼ ਕਰਕੇ ਇਹਨਾਂ ਵਿੱਚ ਹੀ ਮਿਲੇ ਆ। ਜੋਗੀ ਕਹਿੰਦੇ ਮੈਂ ਯੋਗ ਸਾਧਨ ਕਰਨੇ ਆ, ਭੋਗੀ ਬੰਦਾ ਜਿਹੜਾ ਉਹ ਭੋਗਾਂ 'ਚ ਹੀ ਗਲਤਾਨ ਹੈ। ਤਰ੍ਹਾਂ ਤਰ੍ਹਾਂ ਦੇ ਰਸ ਭੋਗ ਲਏ, ਖਾ ਲਿਆ ਚੰਗਾ, ਪੀ ਲਿਆ ਚੰਗਾ, ਪਹਿਨ ਲਿਆ ਚੰਗਾ, ਸੇਜਾ ਮਾਣ ਲਈਆਂ, ਇਹਦੇ ਵਿੱਚ ਹੀ ਗਲਤਾਨ। ਜੰਮਦੇ ਮਰਦੇ, ਮਰਦੇ ਅਤੇ ਜੰਮਦੇ ਰਹਿੰਦੇ ਨੇ ਸਾਰੇ। ਓਅੰਕਾਰ ਆਕਾਰ ਸੋ ਤਿਸੈ, ਉਸ ਵਾਹਿਗੁਰੂ ਦਾ ਆਕਾਰ ਓਅੰਕਾਰ ਹੈ। ਉਸ ਓਅੰਕਾਰ ਪਰਮੇਸ਼ਰ ਦੇ ਚਰਨਾਂ ਨਾਲ, ਭਾਵ ਵਾਹਿਗੁਰੂ ਦੇ ਚਰਨਾਂ ਨਾਲ ਨਹੀਂ ਜੁੜ ਸਕੇ ਇਹ। ਭਾਵੇਂ ਜੋਗੀ ਨੇ, ਭਾਵੇਂ ਤਰ੍ਹਾਂ ਤਰ੍ਹਾਂ ਦੇ ਭੋਗੀ ਲੋਕ ਨੇ, ਇਹ ਸੰਜੋਗ ਵਿਯੋਗ ਦੇ ਵਿੱਚ ਗਰੱਸੇ ਹੋਏ ਆ, ਤਰ੍ਹਾਂ ਤਰ੍ਹਾਂ ਦੇ ਨਾਟਕ ਚੇਟਰ ਕਰਨ ਵਾਲੇ, ਭਾਂਤ ਭਾਂਤ ਦੇ ਆਸਣ ਲਾਉਣ ਵਾਲੇ, ਨਿਵਲੀ ਕਰਮ ਕਰਨ ਵਾਲੇ ਲੋਕ। ਕੋਈ ਕਹਿੰਦਾ ਮੈਂ ਕਾਮ ਧੇਨ ਦੀ ਪੂਜਾ ਕਰਦਾ, ਕੋਈ ਕਹਿੰਦਾ ਮੈਂ ਪਾਰ ਜਾਤ ਦਰਖਤ ਦੇ ਕੋਲੋਂ ਸਾਰਾ ਕੁਝ ਲੈ ਲੈਣਾ, ਇਸ ਤਰ੍ਹਾਂ ਦੇ ਲੋਕ। ਕੋਈ ਤੰਤਰਾਂ 'ਚ, ਕੋਈ ਮੰਤਰਾਂ 'ਚ, ਕੋਈ ਮਸਾਣ ਜਗਾਉਣ 'ਚ ਲੱਗਾ, ਅਤੇ ਕੋਈ ਰਸਾਇਣ, ਕੋਈ ਮਣੀ ਤੇ ਕੋਈ ਰਿਧੀਆਂ ਸਿਧੀਆਂ ਦੇ ਵਿੱਚ ਗਲਤਾਨ ਹੋਏ ਫਿਰਦੇ। ਭਾਈ ਗੁਰਦਾਸ ਜੀ ਕਹਿੰਦੇ ਸਾਰੇ ਦੇ ਸਾਰੇ ਲੋਕ ਠੋਕਰਾਂ ਹੀ ਖਾ ਰਹੇ। ਭਾਂਤ ਭਾਂਤ ਦੀਆਂ ਕਰਾਮਾਤਾਂ ਦਿਖਾਤੀਆਂ, ਇਹ ਨਾਟਕ ਚੇਟ ਕਿਆ ਇਹ? ਜਿਵੇਂ ਬਾਜੀਗਰ ਤਮਾਸ਼ਾ ਵਿਖਾਉਂਦਾ ਨਾ, ਕੋਈ ਆਖੇ ਮੇਰੇ ਕੋਲ ਆਹ ਤਾਕਤ ਆ, ਮੇਰੇ ਕੋਲ ਆਹ ਸ਼ਕਤੀ ਹੈ, ਮੈਂ ਆਹ ਰਿਧੀਆਂ ਸਿਧੀਆਂ ਤੇ ਕਰਾਮਾਤਾਂ ਨਾਲ ਵਿਖਾ ਸਕਦਾ। ਸਤਿਗੁਰੂ ਜੀ ਨੇ ਇਹਨੂੰ ਨਾਟਕ ਚੇਟਕ ਆਖਿਆ। ਕਲਗੀਧਰ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੀ ਸ਼ਹਾਦਤ ਤੋਂ ਪਹਿਲਾਂ ਔਰੰਗਜ਼ੇਬ ਨੇ ਕਿਹਾ ਸੀ ਕਿ ਕੋਈ ਕਰਾਮਾਤ ਦਿਖਾਓ, ਸ਼ਕਤੀ ਵਿਖਾਓ ਕੋਈ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਖਿਆ ਸੀ ਇਹ ਨਾਟਕ ਚੇਟਕ ਹੈ। ਬਾਜਾਂ ਵਾਲੇ ਦਾਤੇ ਦੇ ਫਰਮਾਨ ਨੇ, ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕੈ ਆਵਤ ਲਾਜਾ। ਜਿਹੜੇ ਪਰਮੇਸ਼ੁਰ ਦੇ ਪਿਆਰੇ ਨੇ ਨਾ, ਉਹ ਇਹੋ ਜਿਹੀਆਂ ਕਰਾਮਾਤਾਂ ਤੇ ਨਾਟਕ ਚੇਟਕ ਨਹੀਂ ਵਿਖਾਉਂਦੇ। ਉਹ ਕਹਿੰਦੇ ਕੁਕਾਜ ਹੈ, ਭੈੜਾ ਕੰਮ ਹੈ। ਥੋੜ੍ਹਾ ਜਿਹਾ ਹੋਰ ਵਿਸਥਾਰ ਵਿੱਚ ਦਾਸ ਬੇਨਤੀ ਕਰਦੇ, ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਔਰੰਗਜ਼ੇਬ, ਉਸ ਦੇ ਕਾਜੀ ਮੁੱਲਾ ਨੇ ਕਿਹਾ ਸੀ ਕਿ ਤਿੰਨ ਬਾਤਾਂ ਨੇ, ਤਿੰਨਾਂ ਵਿੱਚੋਂ ਜਿਹੜੀ ਤੁਹਾਨੂੰ ਚੰਗੀ ਲੱਗਦੀ ਹੈ ਉਹ ਤੁਸੀਂ ਕਰ ਲਓ। ਜਦੋਂ ਤਿਲਕ ਜੰਜੂ ਦੀ ਰਾਖੀ ਕਰਨ ਵਾਸਤੇ, ਮਜ਼ਲੂਮਾਂ ਦੀ ਰੱਖਿਆ ਕਰਨ ਵਾਸਤੇ ਜਿਹੜੇ ਕਸ਼ਮੀਰ ਦੇ ਪੰਡਿਤ ਆਏ ਸੀ, ਉਹਨਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਖਿਆ ਸੀ ਤੁਹਾਡੀ ਖਾਤਰ ਸੀਸ ਵੀ ਕੁਰਬਾਨ ਕਰ ਦੇਵਾਂਗੇ, ਕੋਈ ਐਸੀ ਬਾਤ ਨਹੀਂ। ਤਾਂ ਸਾਧ ਸੰਗਤ, ਜਦੋਂ ਦਿੱਲੀ ਦੀ ਧਰਤੀ 'ਤੇ ਮਹਾਰਾਜ ਗਏ, ਉਹਨਾਂ ਤੋਂ ਪਹਿਲਾਂ ਤਿੰਨ ਸਿੱਖਾਂ ਨੂੰ ਵੀ ਸ਼ਹੀਦ ਕੀਤਾ ਗਿਆ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ, ਭਾਈ ਸਤੀ ਦਾਸ ਨੂੰ ਰੂਹ ਵਿੱਚ ਲਪੇਟ ਕੇ, ਭਾਈ ਸਾਹਿਬ ਭਾਈ ਦਿਆਲਾ ਜੀ ਨੂੰ ਪਾਣੀ ਦੀ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਸੀ। ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਾਰੀ ਆਈ ਤਾਂ ਉਹਨਾਂ ਨੇ ਬਚਨ ਕਹੇ ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਬਚਨ ਸਨ। ਪਹਿਲਾਂ ਉਹਨਾਂ ਨੇ ਆਖਿਆ ਕਿ ਤੀਨ ਬਾਤ ਨਿਰਣੇ ਕਰ ਲੀਜੈ, ਤਿੰਨਾਂ ਬਾਤਾਂ ਦਾ ਨਿਰਣਾ ਕਰ ਲਓ। ਗੁਰੂ ਤੇਗ ਬਹਾਦਰ ਸਾਹਿਬ ਜੀ, ਦੱਸੋ ਇਹਨਾਂ ਤਿੰਨਾਂ ਚੋਂ ਕਿਹੜੀ ਤੁਹਾਨੂੰ ਮਨਜ਼ੂਰ ਹੈ? ਤੀਨ ਬਾਤ ਨਿਰਣੇ ਕਰ ਲੀਜੈ, ਲਖੋ ਭਲੀ ਸੋ ਧਾਰਨ ਕੀਜੈ। ਜਿਹੜੀ ਤੁਹਾਨੂੰ ਭਲੀ ਬਾਤ ਇਹਨਾਂ ਤਿੰਨਾਂ ਚੋਂ ਲੱਗਦੀ ਹੈ ਉਹ ਧਾਰਨ ਕਰ ਲਓ, ਦੱਸ ਦਿਓ ਸਾਨੂੰ। ਪਹਿਲੀ ਬਾਤ ਕਹਿੰਦੇ, ਸ਼ਰ੍ਹਾਂ ਚਲੋ ਕਲਮੇ ਪੜ ਮੁਖ, ਦੇਹ ਸ਼ਾਹ ਭਰੋਸੇ ਸਭ ਵਿਧ ਸੁਖ। ਕਹਿਣ ਲੱਗੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ, ਕਹਿੰਦੇ ਪਹਿਲੀ ਬਾਤ ਇਹ ਆ ਕਿ ਆਪਣੀ ਜ਼ਬਾਨ ਤੋਂ ਕਲਮਾ ਪੜੋ। ਕਲਮਾ ਪੜੋ ਦਾ ਭਾਵ ਵੀ ਮੁਸਲਮਾਨ ਬਣ ਜਾਓ, ਸਿੱਖੀ ਛੱਡ ਦਿਓ, ਫਿਰ ਪੰਕਤੀਆਂ ਸੁਣ ਲੈਣੀ। ਸ਼ਰ੍ਹਾਂ ਚਲੋ ਕਲਮੇ ਪੜ ਮੁਖ, ਦੇਹ ਸਾ ਭੋਗੋ ਸਭ ਵਿਧ ਸੁਖ। ਹਰ ਤਰ੍ਹਾਂ ਨਾਲ ਤੁਹਾਨੂੰ ਸੁਖ ਮਿਲੇਗਾ। ਜੇ ਕਲਮਾ ਪੜ੍ਹ ਲਓ ਆਪਣਾ ਧਰਮ ਛੱਡ ਦਿਓ, ਪਹਿਲੀ ਬਾਤ ਇਹ ਦੱਸੋ ਤੁਹਾਨੂੰ ਮਨਜ਼ੂਰ ਹੈ ਕਿ ਨਹੀਂ। ਪਰ ਉਹ ਭੋਲੇ ਕੀ ਜਾਣਨ ਕਿ ਜਿਹੜਾ ਅਸੀਂ ਕਹਿੰਦੇ ਵੀ ਸਰ ਹਰ ਤਰੀਕੇ ਨਾਲ ਤੁਹਾਨੂੰ ਅਸੀਂ ਸੁੱਖ ਦੇਵਾਂਗੇ, ਇਹ ਤੇ ਸਤਿਗੁਰੂ ਸੁੱਖ ਦੇ ਵਿੱਚ ਆਨੰਦ ਦੇ ਵਿੱਚ ਭੇਜੇ ਆ। ਗੁਰੂ ਤੇਗ ਬਹਾਦਰ ਸਾਹਿਬ ਨੇ ਤੇ ਸਾਰੀ ਦੁਨੀਆਂ ਨੂੰ ਸੁੱਖ ਦਿੱਤਾ ਆ ਤੇ ਦੇਣਾ ਹੈ, ਉਹਨਾਂ ਦੀ ਬਾਣੀ ਅੱਜ ਵੀ ਦੁਨੀਆਂ ਨੂੰ ਸੁੱਖ ਦੇ ਰਹੇ। ਇੱਕ ਬਾਤ ਇਹ ਸੀ। ਦੂਸਰੀ, ਜੇ ਹੱਠ ਕਰੋ ਨਾ ਮਾਨੋ ਇਹ, ਜੇ ਤੁਸੀਂ ਹੱਠ ਕਰਦੇ ਜੇ ਵੀ ਅਸੀਂ ਕਲਮਾ ਨਹੀਂ ਪੜ੍ਹਨਾ, ਮੁਸਲਮਾਨ ਨਹੀਂ ਬਣਨਾ, ਤੇ ਫਿਰ ਦੂਸਰੀ ਗੱਲ, ਜੇ ਹੱਠ ਕਰੋ ਨਾ ਮਾਨੋ ਇਹ ਕਰਾਮਾਤ ਕਾਮਲ ਹੋਏ ਦੇ, ਕੋਈ ਕਰਾਮਾਤ ਦਿਖਾਓ, ਸ਼ਕਤੀ ਵਿਖਾਓ, ਰਿਧੀਆਂ ਸਿਧੀਆਂ ਵਿਖਾਓ। ਤੇ ਕਾਜੀ ਮੁੱਲਾ ਕੀ ਕਹਿੰਦੇ, ਜਿਮ ਹਜ਼ਰਤ ਤੁਮ ਤੇ ਕਰਵਾਵੇਂ। ਹਜ਼ਰਤ ਕਹਿੰਦੇ ਔਰੰਗਜ਼ੇਬ ਨੂੰ, ਕਹਿੰਦੇ ਜਿਸ ਤਰ੍ਹਾਂ ਔਰੰਗਜ਼ੇਬ ਤੁਹਾਡੇ ਕੋਲੋਂ ਕਰਵਾਵੇ, ਤਿਮ ਕਰ ਦਿਓ ਦੇਖ ਹਰ ਖਾਵੇਂ, ਉਵੇਂ ਹੀ ਕਰ ਲਓ, ਬੜੇ ਖੁਸ਼ ਹੋਵੋਗੇ ਤੁਸੀਂ ਵੀ ਤੇ ਕਾਜੀ ਮੁੱਲਾ ਕਹਿੰਦੇ ਅਸੀਂ ਵੀ, ਕਿਉਂਕਿ ਗੁਰੂ ਤੇਗ ਬਹਾਦਰ ਜੀ ਤੁਹਾਡੀ ਜਾਨ ਬਾਜੂ। ਮਹਾਰਾਜ ਕਹਿੰਦੇ ਤੀਜੀ ਗੱਲ ਦੱਸੋ ਤੁਸੀਂ। ਹੁਣ ਦੋ ਹੋ ਗਈਆਂ, ਇੱਕ ਇਹ ਵੀ ਆਪਣਾ ਧਰਮ ਛੱਡ ਕੇ ਮੁਸਲਮਾਨ ਬਣ ਜਾਓ ਤੇ ਕਲਮਾ ਪੜ੍ਹੋ, ਦੂਸਰੀ ਉਹਨਾਂ ਨੇ ਇਹ ਆਖੀ ਵੀ ਕਰਾਮਾਤ ਕਾਮਲ ਹੋਏ ਦੇਹੋ, ਕੋਈ ਕਰਾਮਾਤ ਵਿਖਾਓ, ਸ਼ਕਤੀ ਵਿਖਾਓ, ਕੋਈ ਰਿਧੀ ਸਿਧੀ। ਤੇ ਸਤਿਗੁਰੂ ਕਹਿੰਦੇ ਤੀਜੀ ਗੱਲ ਦੱਸੋ, ਕਹਿੰਦੇ ਜੇ ਇਹ ਦੋਨਣ ਨਾਹਿਨ ਮਾਨੋ, ਜੇ ਇਹ ਦੋਵੇਂ ਗੱਲਾਂ ਤੁਸੀਂ ਨਹੀਂ ਮੰਨਣੀਆਂ, ਆਪਣੋ ਪਾਨ ਪ੍ਰਾਣ ਕੋ ਹਨ, ਕਹਿੰਦੇ ਜਿਹੜੇ ਤੁਹਾਡੇ ਪ੍ਰਾਣ ਹਨ ਇਹ ਫਿਰ ਕੱਢ ਦੇਣੇ, ਸੀਸ ਲਾ ਦਿੱਤਾ ਜਾਊਗਾ ਤੁਹਾਡਾ। ਦੱਸੋ ਤਿੰਨਾਂ ਚੋਂ ਕੀ ਮਨਜ਼ੂਰ ਜੀ, ਕਲਮਾ ਪੜ੍ਹ ਕੇ ਮੁਸਲਮਾਨ ਬਣਨਾ, ਜਾਂ ਕੋਈ ਕਰਾਮਾਤ ਦਿਖਾਉਣੀ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ, ਕਿ ਜਾਂ ਫਿਰ ਤੁਸੀਂ ਆਪਣੇ ਪ੍ਰਾਣ ਦੇਣੇ ਆ, ਸੀਸ ਕਟਵਾਉਣਾ। ਤੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇੱਕੋ ਬਚਨ ਹੀ ਆਖਿਆ ਸਾਧ ਸੰਗਤ, ਬਹੁਤੇ ਬਚਨ ਨਹੀਂ ਬੋਲੇ ਸਤਿਗੁਰੂ ਜੀ। ਪਤਾ ਮੇਰੇ ਦਾਤਾ ਜੀ ਕੀ ਕਹਿੰਦੇ, ਕਹਿੰਦੇ ਤ੍ਰਿਤੀਏ ਪ੍ਰਾਣ ਹਾਨ ਕੀ ਬਾਤ। ਆਹ ਜਿਹੜੀ ਤੁਸੀਂ ਤੀਸਰੀ ਗੱਲ ਆਖੀ ਹੈ ਨਾ ਕਿ ਪ੍ਰਾਣ ਤਿਆਗਣੇ ਪੈਣੇ, ਕਹਿੰਦੇ ਆਹ ਜਿਹੜੀ ਤੀਜੀ ਗੱਲ ਹੈ ਨਾ ਇਹ ਸਾਨੂੰ ਮਨਜ਼ੂਰ ਹੈ। ਤ੍ਰਿਤੀਏ ਪ੍ਰਾਣ ਹਾਨ ਕੀ ਬਾਤ, ਸੋ ਹਮ ਸਹਿ ਆਪਣੇ ਗਾਤ, ਇਹ ਮੈਂ ਸਹਾਂਗਾ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਮੈਨੂੰ ਪ੍ਰਵਾਨ ਹੈ, ਜਿਹੜੀ ਗੱਲ ਔਰੰਗਜ਼ੇਬ ਤੇ ਕਾਜੀ ਮੁੱਲਾ ਤੁਸੀਂ ਆਖੀ ਹੈ ਨਾ ਕਿ ਕੋਈ ਕਰਾਮਾਤ ਦਿਖਾਓ, ਮਹਾਰਾਜ ਕਹਿੰਦੇ ਹੋਰ ਦੁਨਿਆਵੀ ਇਹ ਨਾਟਕ ਚੇਟਕ ਤੇ ਨਹੀਂ ਅਸੀਂ ਕਰਨੇ, ਪਰ ਜਿਹੜਾ ਕੰਮ ਅਸੀਂ ਕਰਕੇ ਜਾਵਾਂਗੇ ਉਹ ਖੁਦ ਆਪਣੇ ਆਪ ਵਿੱਚ ਇੱਕ ਕਰਾਮਾਤ ਹੈ। ਮੈਂ ਆਪਣਾ ਸੀਸ ਕਟਵਾ ਦਿਆਂਗਾ, ਪਰ ਔਰੰਗਜ਼ੇਬ ਇਹ ਗੱਲ ਜ਼ਰੂਰ ਚੇਤੇ ਰੱਖੀ, ਇਹ ਨਾ ਸਮਝੀ ਕਿ ਮੇਰੇ ਸੀਸ ਕਟਵਾਉਣ ਤੋਂ ਬਾਅਦ ਸ਼ਾਇਦ ਕੋਈ ਸੀਸ ਕਟਵਾਉਣ ਵਾਲਾ ਅੱਗੇ ਨਾ ਆਵੇ, ਇਹ ਨਹੀਂ ਹੋਣਾ ਔਰੰਗਜ਼ੇਬ, ਇਹ ਇੱਕ ਬੜੀ ਤਕੜੀ ਕਰਾਮਾਤ ਹੋਊਗੀ ਮੇਰਾ ਸੀਸ ਲੱਥਣਾ ਜਿਹੜਾ। ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਬਚਨ ਸਨ ਦਿੱਲੀ ਚਾਂਦਨੀ ਚੌਂਕ ਦੇ ਚੁਰਾਏ 'ਚ, ਇਹ ਔਰੰਗਜ਼ੇਬ ਮੇਰਾ ਸੀਸ ਲੱਥਣ ਤੋਂ ਬਾਅਦ ਸਿਰ ਕਟਵਾਉਣ ਵਾਲਿਆਂ ਦੀਆਂ ਲਾਈਨਾਂ ਲੱਗ ਜਾਣਗੀਆਂ, ਸਿਰ ਕਟਵਾਉਣ ਵਾਲਿਆਂ ਦੀਆਂ ਧਰਮ ਵਾਸਤੇ ਸ਼ਹੀਦ ਹੋਣ ਵਾਲਿਆਂ ਦੀਆਂ ਕਤਾਰਾਂ ਲੱਗ ਜਾਣਗੀਆਂ। ਤੇਰੇ ਵਰਗੇ ਕਈ ਜ਼ਾਲਮ ਤੇ ਅਤਿਆਚਾਰੀ ਇਸ ਧਰਤੀ ਦੇ ਉੱਤੇ ਔਰੰਗਜ਼ੇਬ ਆਉਣਗੇ, ਤੇਰੇ ਵਰਗੇ ਥੱਕ ਜਾਣਗੇ, ਹੰਭ ਜਾਣਗੇ, ਕੂਚ ਕਰ ਜਾਣਗੇ, ਨਰਕਾਂ 'ਚ ਚਲੇ ਜਾਣਗੇ ਤੇਰੇ ਵਰਗੇ ਲੋਕ, ਜ਼ੁਲਮ ਕਰਨ ਵਾਲੇ। ਪਰ ਇਹ ਜਿਹੜੀ ਕੌਮ ਹੈ, ਗੁਰੂ ਨਾਨਕ ਦਾ ਚਲਾਇਆ ਧਰਮ ਹੈ ਜਿਹੜਾ, ਇਹ ਸਿਰ ਕਟਵਾਉਣ ਵਾਲਿਆਂ ਦੀਆਂ ਲਾਈਨਾਂ ਤੇ ਕਤਾਰਾਂ ਤੇਰੇ ਵਰਗੇ ਜ਼ਾਲਮਾਂ ਕੋਲੋਂ ਨਹੀਂ ਮੁੱਕਣਗੀ। ਜਿਸ ਧਰਤੀ ਤੇ ਧਰਮ ਵਾਸਤੇ ਗੁਰੂ ਕੇ ਲਾਲ ਸ਼ਹਾਦਤ ਦਾ ਜਾਮ ਪੀਣਗੇ, ਉਸ ਧਰਤੀ ਦੇ ਉੱਤੇ ਮੇਲੇ ਲੱਗਿਆ ਕਰਨਗੇ, ਤੇ ਦੁਨੀਆਂ ਉੱਥੋਂ ਮੰਗੀਆਂ ਮੁਰਾਦਾਂ ਤੇ ਝੋਲੀਆਂ ਭਰ ਕੇ ਲੈ ਕੇ ਜਾਇਆ ਕਰੇਗੀ। ਔਰੰਗਜ਼ੇਬ ਤੇਰੇ ਵਰਗੇ ਜ਼ਾਲਮ ਲੋਕਾਂ ਦਾ ਨਾਂ ਲੈ ਕੇ ਲੋਕ ਥੁੱਕਿਆ ਕਰਨਗੇ, ਨਫ਼ਰਤ ਕਰਿਆ ਕਰਨਗੇ ਤੇਰੇ ਵਰਗਿਆਂ। ਤੇ ਸਾਧ ਸੰਗਤ, ਇਹ ਹੈ ਗੁਰੂ ਦੀ ਵਡਿਆਈ। ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਫਿਰ ਸ਼ਹਾਦਤ ਦਾ ਜਾਮ ਪੀ ਗਏ। ਕਹਿਣ ਦਾ ਭਾਵ, ਉਹ ਕਹਿੰਦੇ ਤ੍ਰਿਤੀਏ ਪ੍ਰਾਣ ਹਾਨ ਕੀ ਬਾਤ। ਆਹ ਜਿਹੜੀ ਤੀਸਰੀ ਗੱਲ ਆਖੀ ਜੇ ਨਾ ਕਿ ਸ਼ਹਾਦਤ ਦਾ ਜਾਮ ਪੀਣਾ, ਸੋ ਹਮ ਸਹਿ ਆਪਣੇ ਗਾਤ, ਮੈਂ ਸਹਾਂਗਾ ਸਭ ਕੁਛ, ਇਕੱਲਾ ਸਹਾਂਗਾ ਹੀ ਨਹੀਂ, ਇਸ ਕੌਮ ਨੂੰ ਧਰਮ ਵਾਸਤੇ ਸਿਰ ਲਵਾਉਣ ਦੀ ਜਾਚ ਸਿਖਾ ਜਾਵਾਂਗਾ, ਪੂਰਨੇ ਪਾ ਜਾਵਾਂਗਾ ਇਹਨਾਂ ਵਾਸਤੇ। ਇਹ ਸਾਡੀ ਕੁੱਲ ਵਿੱਚ ਚੱਲਦੀ ਆਈ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਖਿਆ ਸੀ ਮੇਰੇ ਤੋਂ ਪਹਿਲਾਂ ਮੇਰਾ ਦਾਦਾ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਉਹ ਵੀ ਲਾਹੌਰ ਦੀ ਧਰਤੀ ਦੇ ਉੱਤੇ ਤੱਤੀਆਂ ਤਵੀਆਂ ਤੇ ਬੈਠ, ਸੀਸ ਵਿੱਚ ਗਰਮ ਰੇਤਾ ਪੁਆ, ਰਾਵੀ ਵਿੱਚ ਸ਼ਹਾਦਤ ਦਾ ਜਾਮ ਪੀ ਕੇ ਗਏ। ਔਰ ਔਰੰਗਜ਼ੇਬ, ਇਹ ਬਾਤ ਆਉਣ ਵਾਲੇ ਸਮੇਂ ਵਿੱਚ ਮੇਰੀ ਕੁੱਲ ਵਿੱਚ ਵੀ ਚੱਲਦੀ ਰਹੇਗੀ। ਮੈਂ ਗੁਰੂ ਉਸ ਅਰਜਨ ਦੇਵ ਦਾ ਪੋਤਰਾ ਵਾਂ, ਨੌਵਾਂ ਪਾਤਸ਼ਾਹ। ਅਗਾਂਹ ਆਉਣ ਵਾਲੇ ਸਮੇਂ ਵਿੱਚ ਵੱਡੇ ਤੋਂ ਵੱਡੇ ਤਸੀਹੇ ਚੱਲ ਕੇ ਮੇਰੇ ਪੋਤਰੇ ਵੀ ਸ਼ਹਾਦਤ ਦਾ ਜਾਮ ਪੀਣਗੇ। ਇਹ ਜਿਹੜੀ ਰੀਤ ਹੈ, ਇਹ ਮੇਰੀ ਕੁੱਲ ਵਿੱਚ ਚੱਲਦੀ ਰਹੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਦੇ ਵਿੱਚ ਇਹ ਪਰੰਪਰਾ ਜਾਰੀ ਰਹੇਗੀ। ਇਹ ਧਰਮ ਵਾਲੇ ਪਾਸੇ ਅਤੇ ਸਿੱਖੀ ਵਾਲੇ ਪਾਸੇ ਪਿੱਠ ਨਹੀਂ ਕਰਨਗੇ, ਪ੍ਰਾਣ ਤਿਆਗ ਦੇਣਗੇ, ਟੋਟੇ ਟੋਟੇ ਹੋ ਜਾਣਗੇ, ਪਰ ਗੁਰੂ ਕੀ ਸਿੱਖੀ ਅਤੇ ਗੁਰੂ ਦੇ ਪਿਆਰ ਵਾਲੇ ਪਾਸੇ ਕਦੀ ਕੰਡ ਅਤੇ ਪਿੱਠ ਨਹੀਂ ਦਿਖਾਉਣਗੇ। ਇਹੋ ਜਿਹੀ ਸਿੱਖੀ ਨੂੰ ਦੇਣ ਦੇ ਚੱਲਿਆਂ, ਇਹੋ ਜਿਹੀ ਇਹਨਾਂ ਸਿੱਖਾਂ ਨੂੰ ਜਾਚ ਸਿਖਾ ਚੱਲਿਆ। ਇਸ ਲਈ ਸਾਧ ਸੰਗਤ, ਭਾਈ ਗੁਰਦਾਸ ਜੀ ਦੇ ਵਚਨ, ਇਹ ਸਾਰੇ ਦੇ ਸਾਰੇ ਜੋਗੀ ਭੋਗੀ ਨਾਟਕ ਚੇਟਕ ਕਰਨ ਵਾਲੇ ਲੋਕ, ਤਰ੍ਹਾਂ ਤਰ੍ਹਾਂ ਦੀਆਂ ਕਰਾਮਾਤਾਂ ਵਾਲੇ ਸਿੱਧ, ਤੰਤਰਾਂ ਮੰਤਰਾਂ ਦੇ ਪਖੰਡ ਵਿਖਾਉਣ ਵਾਲੇ ਗੁਰਸਿੱਖੀ ਦੇ ਬਰਾਬਰ, ਸਾਡੇ ਸਤਿਗੁਰੂ ਦੇ ਬਰਾਬਰ ਨਹੀਂ ਹੋ ਸਕਦੇ। ਕਿਉਂਕਿ ਜਿਹੜਾ ਗੁਰੂ ਦਾ ਸਿੱਖ ਹੈ, ਉਹ ਭਜਨ ਬੰਦਗੀ ਅਤੇ ਨਾਮ ਸਿਮਰਨ ਵਿੱਚ ਜੁੜ ਕੇ ਉਸ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਹੋ ਚੁੱਕਿਆ, ਅਭੇਦ ਹੋ ਚੁੱਕਿਆ। ਜਿਹੜਾ ਇਹਨਾਂ ਲੋਕਾਂ ਦੇ ਪਾਸ ਪਰਮਾਤਮਾ ਵਿੱਚ ਅਭੇਦਤਾ ਵਾਲਾ ਗੁਣ ਨਹੀਂ, ਉਹ ਮੇਰੇ ਸਤਿਗੁਰੂ ਨੇ ਆਪਣੇ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤਾ। ਇਸ ਲਈ ਉਸ ਓਅੰਕਾਰ ਭਾਵ ਅਕਾਰ ਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਚਰਨਾਂ ਨਾਲ ਸਾਂਝ ਪਾਉਣੀ ਹੈ ਅਤੇ ਵਾਹਿਗੁਰੂ ਦੇ ਚਰਨਾਂ ਨਾਲ ਸਾਂਝ ਪਾ ਕੇ ਉਸ ਪ੍ਰਭੂ ਚਰਨਾਂ ਵਿੱਚ ਪ੍ਰਵਾਨ ਹੋ ਜਾਣਾ, ਜਿਸ ਨੂੰ ਉਸ ਓਅੰਕਾਰ ਪ੍ਰਭੂ ਨੂੰ ਵਾਹਿਗੁਰੂ ਨੇ ਕਲਗੀਧਰ ਦਾਤੇ ਨੇ ਆਖਿਆ, ਨਿਰਜੁਰ ਨਰੂਪ ਹੋ ਕੇ ਸੁੰਦਰ ਸਰੂਪ ਹੋ, ਭੂਪਨ ਕੇ ਭੂਪ ਹੋ ਕੇ ਦਾਤਾ ਮਹਾਦਾਨ ਹੋ, ਪ੍ਰਾਣ ਕੇ ਬਚਈਆ ਦੂਧ ਪੂਤ ਕੇ ਦਵਈਆ, ਰੋਗ ਸੋਗ ਕੇ ਮਟਈਆ ਕਿਦੋਂ ਮਾਨੀ ਮਹਾਮਾਨ ਹੋ, ਵਿਦਿਆ ਕੇ ਵਿਚਾਰ ਹੋ ਕਿ ਅਦਵੈ ਅਵਤਾਰ ਹੋ, ਸਿੱਧਤਾ ਕੀ ਸੂਰਤ ਹੋ ਕਿ ਸ਼ੁੱਧਤਾ ਕੀ ਸ਼ਾਨ ਹੋ। ਕੈਸੀ ਕੈਸੀ ਵਡਿਆਈ ਉਸ ਨਿਰੰਕਾਰ ਵਾਹਿਗੁਰੂ ਦੀ ਕਲਗੀਧਰ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ। ਸਾਧ ਸੰਗਤ, ਆਪਾਂ ਕਲਗੀਧਰ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਮਹਾਨ ਕੁਰਬਾਨੀਆਂ ਦਾ ਜ਼ਿਕਰ ਕਰਦੇ ਹਾਂ, ਪਰ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨਾਲ ਵੀ ਸਾਂਝ ਪਾਇਆ ਕਰੋ, ਦਸ਼ਮੇਸ਼ ਦੀ ਪਾਵਨ ਪਵਿੱਤਰ ਰਚਨਾ ਨਾਲ ਵੀ ਸਾਂਝ ਪਾਇਆ ਕਰੋ। ਕੈਸੇ ਕੈਸੇ ਬਚਨ ਉਸ ਨਿਰੰਕਾਰ ਪਰਮੇਸ਼ਰ ਦੀ ਵਡਿਆਈ ਵਿੱਚ ਮੇਰੇ ਬਾਜਾਂ ਵਾਲੇ ਦਾਤੇ ਨੇ ਉਚਾਰਨ ਕੀਤੇ ਹੈ, ਕੈਸੀ ਕੈਸੀ ਮਹਿਮਾ ਉਸ ਨਿਰੰਕਾਰ ਪਰਮੇਸ਼ਰ ਦੀ ਕਲਗੀਧਰ ਪਾਤਸ਼ਾਹ ਨੇ ਗਾਈ ਹੈ। ਉਸ ਨਿਰੰਕਾਰ ਪ੍ਰਭੂ ਦੇ ਬਾਰੇ 'ਚ, ਨਿਰੰਕਾਰ ਪਰਮਾਤਮਾ ਦੀ ਵਡਿਆਈ 'ਚ ਕਦੇ ਜਾਪ ਸਾਹਿਬ ਦਾ ਪਾਠ ਕਰੋ। ਦਾਸ ਨੇ ਪਿੱਛੇ ਵੀ ਇਹ ਸੰਗਤਾਂ ਨੂੰ ਨਿਮਰਤਾ ਨਾਲ, ਪਿਆਰ ਨਾਲ ਬੇਨਤੀ ਕੀਤੀ ਸੀ ਕਿ ਸਾਧ ਸੰਗਤ, ਜਾਪ ਸਾਹਿਬ ਦੀਆਂ 199 ਪੌੜੀਆਂ ਵਾਂ, ਅਤੇ 199 ਪੌੜੀਆਂ 'ਚ ਬਾਜਾਂ ਵਾਲੇ ਦਾਤੇ ਨੇ ਪਰਮਾਤਮਾ ਨੂੰ 732 ਨਾਵਾਂ ਨਾਲ ਪੁਕਾਰਿਆ। ਇੱਕ ਵਾਰੀ ਸਵੇਰੇ ਜਾਪ ਸਾਹਿਬ ਜੀ ਦਾ ਪਾਠ ਹੋ ਗਿਆ, ਸਮਝ ਲੈਣਾ ਇੱਕ ਵਾਰੀ ਜਾਪ ਸਾਹਿਬ ਪੜ੍ਹਿਆ, ਪਰਮਾਤਮਾ ਨੂੰ 732 ਵਾਰੀ ਆਪਾਂ ਆਵਾਜ਼ ਮਾਰ ਲਈ, ਉਹਦੀ ਸਿਫਤ ਕਰ ਲਈ। ਤੋ ਮੈਂ ਬਚਨ ਕਰ ਰਿਹਾ ਸਾਂ ਕਲਗੀਧਰ ਪਾਤਸ਼ਾਹ ਜੀ ਦੇ ਪਰਮੇਸ਼ਰ ਦੀ ਉਸਤਤ 'ਚ, ਕਿਉਂਕਿ ਭਾਈ ਗੁਰਦਾਸ ਜੀ ਨੇ ਅੱਜ ਦੇ ਇਹਨਾਂ ਬਚਨਾਂ ਵਿੱਚ ਇਸ ਪੌੜੀ ਦੀ ਅਖੀਰਲੀ ਪੰਕਤੀ 'ਚ ਕਿਹਾ, ਓਅੰਕਾਰ ਆਕਾਰ ਸੋ ਤਿਸ ਹੈ। ਕੈਸਾ ਹੈ ਉਹ ਓਅੰਕਾਰ? ਨਿਰਜੁਰ ਨਰੂਪ ਹੋ ਕੇ ਸੁੰਦਰ ਸਰੂਪ ਹੋ, ਭੂਪਨ ਕੇ ਭੂਪ ਹੋ ਕੇ ਦਾਤਾ ਮਹਾਦਾਨ ਹੋ, ਪ੍ਰਾਣ ਕੇ ਬਚਈਆ ਦੂਧ ਪੂਤ ਕੇ ਦਵਈਆ, ਰੋਗ ਸੋਗ ਕੇ ਮਟਈਆ ਕਿਦੋਂ ਮਾਨੀ ਮਹਾਮਾਨ ਹੋ, ਵਿਦਿਆ ਕੇ ਵਿਚਾਰ ਹੋ ਕੇ ਅਦਵੈ ਅਵਤਾਰ ਹੋ, ਸਿੱਧਤਾ ਕੀ ਸੂਰਤ ਹੋ ਕੇ ਸ਼ੁੱਧਤਾ ਕੀ ਸ਼ਾਨ ਹੋ। ਪਰਮੇਸ਼ਰ ਨੂੰ ਫਿਰ ਆਖਿਆ ਮੇਰੇ ਦਾਤੇ ਨੇ, ਜੋਬਨ ਕੇ ਜਾਲ ਹੋ ਕੇ ਕਾਲ ਹੂੰ ਕੇ ਕਾਲ ਹੋ, ਸ਼ਤਰਨ ਕੇ ਸੂਲ ਹੋ ਕੇ ਮਿੱਤਰਨ ਕੇ ਪ੍ਰਾਣ ਹੋ। ਮੇਰੇ ਵਾਹਿਗੁਰੂ, ਸ਼ਤਰੂਆਂ ਵਾਸਤੇ, ਦੁਸ਼ਮਣਾਂ ਵਾਸਤੇ ਤੂੰ ਸੂਲ ਦੀ ਤਰ੍ਹਾਂ ਹੈ ਅਤੇ ਮਿੱਤਰਾਂ ਵਾਸਤੇ ਤੂੰ ਪ੍ਰਾਣਾਂ ਦੀ ਤਰ੍ਹਾਂ, ਜਿੰਦ ਜਾਨ ਦੀ ਤਰ੍ਹਾਂ ਹੈ। ਬੜੀਆਂ ਪਿਆਰੀਆਂ ਬਾਤਾਂ ਕਲਗੀਧਰ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਪਰਮਾਤਮਾ ਦੇ ਬਾਰੇ 'ਚ ਪਾਈਆਂ। ਅਕਾਲ ਪੁਰਖ ਪਰਮੇਸ਼ਰ ਦੀ ਉਸਤਤ ਵਡਿਆਈ, ਅਕਾਲ ਉਸਤਤ ਦੇ ਵਿੱਚ ਮਹਾਨ ਕਲਗੀਧਰ ਪਾਤਸ਼ਾਹ ਨੇ ਬਚਨ ਆਖੇ। ਉਸ ਨਿਰੰਕਾਰ ਪਰਮਾਤਮਾ ਨੂੰ ਸਰਬ ਵਿਆਪਕ ਜਦੋਂ ਆਖਿਆ ਨਾ ਕਿ ਉਹ ਸਰਬ ਵਿਆਪਕ ਆ, ਸਾਰਿਆਂ ਦੇ ਵਿੱਚ ਹੀ ਵੱਸਦਾ ਹੈ, ਸਾਰਿਆਂ ਵਿੱਚ ਹੀ ਟਿਕਿਆ। ਇੱਕ ਬਚਨ ਦਾਸ ਨੇ ਹੋਰ ਸਾਂਝਾ ਕਰਨਾ, ਕਲਗੀਧਰ ਪਾਤਸ਼ਾਹ ਨੇ ਉਹਦੀ ਸਰਬ ਵਿਆਪਕਤਾ ਨੂੰ ਕਿੱਥੋਂ ਤੱਕ ਜਾ ਕੇ ਵੇਖਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪਤਾ ਮਾਲਕ ਨੂੰ ਕੀ ਕਹਿੰਦੇ ਵਾਹਿਗੁਰੂ? ਕਹਿੰਦੇ ਕਈਆਂ ਥਾਵਾਂ ਤੇ, ਵਾਹਿਗੁਰੂ ਮੈਂ ਤੈਨੂੰ ਵੇਖਦਾ ਵਾਂ, ਤੂੰ ਭਿਖਾਰੀ ਬਣ ਕੇ ਮੰਗਦਾ ਕਰਦਾ, ਪਾਓ ਭਿਖਾਰੀ ਵਿੱਚ ਵੀ ਉਹਨੂੰ ਵੇਖਦਾ ਮੇਰਾ ਬਾਚਾ ਵਾਲ। ਤੇ ਕਹਿੰਦੇ ਕਿਤੇ ਦਾਤਾ ਬਣ ਕੇ ਬੈਠਾ ਤੇ ਦੁਨੀਆ ਨੂੰ ਦਾਤਾਂ ਦੇ ਰਿਹਾ, ਦਾਤਾਂ ਦੇਣ ਵਾਲਾ ਵੀ ਤੂੰ ਦਾਤਾ, ਤੇ ਜੇ ਕੋਈ ਝੋਲੀ ਅੱਡ ਕੇ ਮੰਗਣ ਵਾਲਾ ਨਾ ਭਿਖਾਰੀ, ਤੇ ਉਹ ਭਿਖਾਰੀ ਵਿੱਚ ਵੀ ਤੂੰ ਹੀ। ਭਿਖਾਰੀ ਬਣ ਕੇ ਮੰਗਦਾ ਫਿਰਦਾ, ਦਾਤਾ ਬਣ ਕੇ ਵੰਡਦਾ ਫਿਰਦਾ। ਕਈਆਂ ਨੂੰ ਰਾਜ ਤਖਤ ਦੇ ਉੱਤੇ ਬਿਠਾ ਤਾ, ਰਾਜ ਭਾਗ ਦੇ ਦਿੱਤਾ ਜੀ, ਇੱਕ ਇਹਨਾਂ ਨੂੰ ਤਖਤ ਤੋਂ ਲਾਹ ਕੇ ਭਿਖਿਆ ਮੰਗਣ ਤੇ ਲਾ ਤਾ ਜੀ, ਰਾਜਾ ਬਣਾਉਣ ਵਾਲਾ ਵੀ ਤੂੰ ਤੇ ਜਿਹੜਾ ਰਾਜਾ ਬਣ ਕੇ ਬੈਠਾ ਉਹਦੇ ਵਿੱਚ ਵੀ ਤੂੰ, ਰਾਜ ਤਖਤ ਤੋਂ ਲਾਹੁਣ ਵਾਲਾ ਵੀ ਤੂੰ ਤੇ ਰਾਜ ਛੀਨਣ ਵਾਲਾ ਵੀ ਤੂੰ, ਖੋਹਣ ਵਾਲਾ ਵੀ ਤੂੰ। ਕੈਸੇ ਕੈਸੇ ਬਚਨ ਕਲਗੀਧਰ ਪਾਤਸ਼ਾਹ ਨੇ ਉਚਾਰਨ ਕੀਤੇ। ਸਤ ਸੰਗਤ, ਆਹ ਬਚਨ ਮੈਂ ਸਾਂਝਾ ਕਰਨਾ ਚਾਹੁੰਦਾ। ਕਤ ਹੂੰ ਸੁਚੇਤ ਹੋਏ ਕੈ ਚੇਤਨਾ ਕੋ ਚਾਰ ਕੀਓ, ਕਤ ਹੂੰ ਅਚਿੰਤ ਹੋਏ ਕੈ ਸੋਵਤ ਅਚੇਤ ਹੋ, ਕਤ ਹੂੰ ਭਿਖਾਰੀ ਹੋਏ ਕੈ ਮੰਗਤ ਫਿਰਤ ਭੀਖ, ਕਹੂੰ ਮਹਾਦਾਨ ਹੋਏ ਕੈ ਮੰਗਿਓ ਧਨ ਦੇਤ ਹੋ। ਕਿਤੇ ਭਿਖਾਰੀ ਬਣ ਕੇ ਮੰਗਦਾ ਫਿਰਦਾ ਤੇ ਕਿਧਰੇ ਤਖਤ ਲਾ ਕੇ ਬੈਠਾ, ਸਾਰਿਆਂ ਨੂੰ ਮੰਗੀਆਂ ਮੁਰਾਦਾਂ ਦੇਈ ਜਾਂਦਾ, ਤੂੰ ਹੀ ਆ ਸਾਰਿਆਂ ਚ। ਕਹੂੰ ਮਹਾਰਾਜਨ ਕੋ ਦੀਤਤ ਅਨੰਤ ਦਾਨ, ਕਹੂੰ ਮਹਾਰਾਜਨ ਤਿਸ਼ੀਨ ਛੇਤ ਲੇਤ ਹੋ, ਕਹੂੰ ਹੋਏ ਕੈ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ, ਕਹੂੰ ਹੋਏ ਕੈ ਤੁਰਕਾ ਪੁਕਾਰੇ ਬਾਂਗ ਦੇਤ ਹੋ, ਕਹੂੰ ਕੋਕ ਕਾਬ ਹੋਏ ਕੈ ਪੁਰਾਣ ਕੋ ਪੜਤ ਮਤ, ਕਤ ਹੂੰ ਕੁਰਾਨ ਕੋ ਨਿਦਾਨ ਜਾਨ ਲੇਤ ਹੋ, ਕਹੂੰ ਦੇਵਤਾਨ ਕੇ ਦੀਵਾਨ ਮੈਂ ਬਿਰਾਜਮਾਨ, ਕਹੂੰ ਦਾਨਵਾਨ ਕੋ ਗੁਮਾਨ ਮਤ ਦੇਤ ਹੋ, ਕਹੂੰ ਇੰਦਰ ਰਾਜਾ ਕੋ ਮਿਲਤ ਪਤ ਇੰਦਰ ਪਦਵੀ ਸੀ, ਕਹੂੰ ਇੰਦਰ ਪਦਵੀ ਛਪਾਈ ਛੀਨ ਲੇਤ ਹੋ। ਕਿੰਨਾ ਕੁ ਸਾਧ ਸੰਗਤ ਜ਼ਿਕਰ ਕਰੀਏ। ਕਹਿੰਦੇ ਕਦੇ ਹਿੰਦੂ ਰੂਪ ਦੇ ਵਿੱਚ ਗਾਇਤਰੀ ਦਾ ਪਾਠ ਗੁਪਤ ਹੋ ਕੇ ਕਰੀ ਜਾਂਦਾ, ਕਦੇ ਤੁਰਕ ਬਣ ਕੇ ਤੇ ਬਾਂਗਾਂ ਦੇਈ ਜਾਂਦਾ। ਕਿੱਥੋਂ ਤੱਕ ਜਾ ਕੇ ਰੱਬ ਨੂੰ ਵੇਖਿਆ? ਸਤਿਗੁਰੂ ਪਾਤਸ਼ਾਹ ਕਿਤੇ ਕਿਸੇ ਦੇ ਵੈਰੀ ਹੈਗੇ ਆ? ਜੇ ਅੱਜ ਆਪਾਂ ਆਖੀਏ ਵੀ ਕਲਗੀਧਰ ਪਾਤਸ਼ਾਹ ਕਿਸੇ ਧਰਮ ਨਾਲ, ਕਿਸੇ ਮਤ ਮਜ਼ਹਬ ਨਾਲ, ਕਿਸੇ ਕੌਮ ਨਾਲ ਵੈਰ ਰੱਖਦੇ, ਉਹ ਗੁਰੂ ਤੇ ਹੈ ਹੀ ਨਿਰਵੈਰ। ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇਖੇ ਬ੍ਰਹਮੇ ਕਿਸੇ। ਕਹਿੰਦੇ ਕਿਤੇ ਦਾਤਾ ਬਣ ਕੇ ਦਾਨ ਦੇਈ ਜਾਂਦਾ ਮੇਰੇ ਵਾਹਿਗੁਰੂ, ਕਿਤੇ ਭਿਖਾਰੀ ਬਣ ਕੇ ਮੰਗਤਾ ਬਣ ਕੇ ਮੰਗੀ ਜਾਂਦਾ, ਕਿਤੇ ਹਿੰਦੂ ਬਣ ਕੇ ਗਾਇਤਰੀ ਦਾ ਪਾਠ ਕਰੀ ਜਾਂਦਾ, ਤੇ ਕਿਧਰੇ ਤੁਰਕ ਬਣ ਕੇ ਮੁਸਲਮਾਨ ਬਣ ਕੇ ਬਾਂਗਾਂ ਦੇਈ ਜਾਂਦਾ। ਸਾਰਿਆਂ ਵਿੱਚ ਤੂੰ ਵਿਆਪਕ ਆ, ਸਾਰਿਆਂ ਵਿੱਚ ਵਾਹਿਗੁਰੂ ਤੂੰ ਬੈਠ। ਕਹਿਣ ਦਾ ਭਾਵ, ਇੰਨੀ ਸਰਬ ਵਿਆਪਕਤਾ ਮੇਰੇ ਕਲਗੀਧਰ ਪਾਤਸ਼ਾਹ ਨੇ ਉਸ ਨਿਰੰਕਾਰ ਪਰਮਾਤਮਾ ਦੀ ਤੱਕੀ ਹੈ, ਜਿਸ ਨੂੰ ਭਾਈ ਗੁਰਦਾਸ ਜੀ ਕਹਿ ਰਹੇ ਨੇ ਓਅੰਕਾਰ ਆਕਾਰ ਸੁਤਿਸੈ। ਇਹ ਸਾਰੇ ਦਾ ਸਾਰਾ ਆਕਾਰ ਉਸ ਨਿਰੰਕਾਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਬਣਾਇਆ ਹੋਇਆ ਹੈ, ਮੇਰੇ ਪ੍ਰਭੂ ਦਾ ਸਿਰਜਿਆ ਹੋਇਆ ਹੈ, ਉਹੀ ਸਾਰਿਆਂ ਚ ਵਿਆਪਕ ਹੈ ਤੇ ਸਤਿਗੁਰੂ ਦੇ ਰੂਪ ਵਿੱਚ ਇਸ ਸੰਸਾਰ ਜਗਤ ਦੇ ਵਿੱਚ ਵਰਤਦਾ ਆ, ਤੇ ਸਤਿਗੁਰੂ ਦੀ ਸ਼ਰਨ ਵਿੱਚ ਜਿਹੜੇ ਆ ਜਾਂਦੇ ਨੇ ਉਹ ਉਸ ਨਿਰੰਕਾਰ ਵਾਹਿਗੁਰੂ ਵਿੱਚ ਲੀਨ ਅਭੇਦ ਹੋ ਜਾਂਦੇ ਨੇ।